ਝੂਠ ਉਹਨੂੰ ਮਿੱਠਾ ਨਹੀਂ ਲੱਗਦਾ, ਨਿਊਟਰਲ ਹੈ ਅਜੋ, ਨਿਊਟਰਲ ਹੈ ਉਹ। ਜੋ ਕਬੀਰ ਦਾ ਬੀਜਕ ਸੀ ਉਹ ਫਿੱਕਾ ਹੈ, ਪਹਿਲਾਂ ਮਿੱਠਾ ਨਹੀਂ ਪੈ ਸਕਿਆ, ਮਿੱਠਾ ਮਿਲਿਆ ਨਹੀਂ ਕਦੋਂ, ਸੱਚ ਮਿਲਿਆ ਨਹੀਂ, ਉਹ ਫਿੱਕਾ। ਇੱਕ ਫਿੱਕਾ ਨਾ ਲਾਏ ਸਭਨਾ ਮੈਂ ਵੱਡਾ,
ਤੂੰ ਸੱਚਾ ਧਣੀ,
ਹਾਂ ਸੱਚਾ ਸਭਨਾ ਮੈਂ ਸੱਚਾ ਤੂੰ ਧਣੀ, ਜਿਹੜਾ ਸੱਚਾ ਨਾ ਉਹ ਨਹੀਂ ਫਿੱਕਾ ਬੋਲ ਸਕਦਾ, ਕਿ ਉਹਦੇ ਕੋਲ ਸੱਚ ਪੈ ਜਾਣਾ ਵਿੱਚ, ਸੱਚ ਮਿੱਠਾ। ਫਿੱਕਾ ਨਹੀਂ ਅਲਾਇਆ ਦਾ ਮਤਲਬ ਬੋਲਣਾ, ਇੱਕ ਫਿੱਕਾ ਨਾ ਕੁਛ ਵੀ, ਇੱਕ ਵੀ ਗੱਲ ਫਿੱਕੀ ਨਹੀਂ ਕਰਦਾ, ਸਭ ਨਾਮ ਹੈ ਸੱਚਾ ਤੂੰ ਧਣ। ਸੱਚ ਧਨ ਜਿਹਦੇ ਕੋਲ ਹੋਵੇ ਫਿੱਕਾ ਨਹੀਂ ਬੋਲ ਸਕਦਾ, ਜੇ ਸੱਚ ਧਨ ਨਾ ਹੋਵੇ, ਜਿਵੇਂ ਪਾਣੀ ਹੈ, ਪਾਣੀ ਦਾ ਫਿੱਕਾ ਹੁੰਦਾ ਸਾਦਾ ਪਾਣੀ, ਉਹਨੂੰ ਚਾਹੇ ਕੌੜਾ ਕਰ ਲਈਏ ਆਪਾਂ, ਚਾਹੇ ਉਹਨੂੰ ਮਿੱਠਾ ਕਰ ਲਈਏ, ਮਿੱਠਾ ਪਾ ਦਾਂਗੇ ਮਿੱਠਾ ਹੋ ਜਾਊਗਾ, ਕੋਈ ਕੌੜੀ ਚੀਜ਼ ਪਾ ਦਾਂਗੇ ਕੌੜਾ ਹੋ ਜਾਊਗਾ, ਕੌੜਾ ਵੀ ਹੋ ਸਕਦਾ ਮਿੱਠਾ ਵੀ ਹੋ ਸਕਦਾ। ਇਹ ਫਿੱਕਾ ਨਾਨਕ ਫਿੱਕਾ ਬੋਲੀਏ, ਤਨ ਮਨ ਫਿੱਕਾ ਹੋਏ, ਤਨ ਮਨ ਫਿੱਕਾ ਹੀ ਰਹਿ ਜਾਂਦਾ ਉਸ ਵੇਲੇ, ਤਨ ਮਨ ਫਿੱਕਾ ਕਬੀਰ ਦਾ, ਮਿੱਠਾ ਨਹੀਂ ਮਿਲਿਆ, ਕੌੜਾ ਉਹ ਪਾਉਣਾ ਨਹੀਂ ਚਾਹੁੰਦਾ, ਕੌੜੇ ਕਹਿੰਦੇ ਨੇ ਜਦੋਂ ਕਹਿੰਦੇ ਨੇ ਨਾ ਬਈ ਤੂੰ ਰਿੱਧ ਸਿੱਧ ਤੈਨੂੰ ਪ੍ਰਾਪਤ ਹੁੰਦੀ ਹੈ ਮਾਇਆ ਦੀ, ਉਹ ਕਹਿੰਦੇ ਮਾਇਆ ਦਾ ਮਥਾ ਛੱਡੀਏ, ਜਦ ਤੱਕ ਕਹਿੰਦੇ ਤੈਨੂੰ ਛੱਡੋ, ਜ਼ਹਿਰ ਹੈ ਨਾਗਣੀ ਹੈ, ਹੁਣ ਕਹਿੰਦੇ ਰਿੱਧ ਸਿੱਧ ਤੁਸੀਂ ਗੱਲ ਕਰੋ ਸੱਚ ਮੇਰੇ ਕੋਲ ਬੋਲੋ, ਜਾਂ ਤਾਂ ਕਹੋ ਵੀ ਸਾਡੇ ਕੋਲ ਹੁੰਦਾ ਹੀ ਆਹੀ ਕੁਛ ਹੈ, ਤੂੰ ਕਹਾਂ ਹੈ ਨਹੀਂ, ਵਾਲਾਂ ਨਾਲ ਮਿਲਦਾ ਹੀ ਕੁਛ ਨਹੀਂ ਹੁੰਦਾ, ਬਈ ਮੈਨੂੰ ਮੈਂ ਨਜ਼ਰ ਭੱਬੜ ਭੂਸੇ ਚ ਪਾਉਣਾ ਸੀ ਪਾ ਲਿਆ, ਹੁਣ ਲਾ ਲੈ ਤੈਨੂੰ ਰਿੱਧ ਸਿੱਧ ਵੀ ਮੰਦਰ ਬਣਾ ਲੈ, ਚੜਾਵਾ ਚੜੂਗਾ ਇਹ ਹੋਊਗਾ ਹੋਊਗਾ, ਤਾਂ ਮੈਂ ਕਰਨਾ ਹੀ ਨਹੀਂ, ਇਹ ਪ੍ਰਪੰਚ ਨਹੀਂ ਕਰਨਾ, ਪ੍ਰਪੰਚ ਨੂੰ ਕਹਿ ਰਹੇ ਤੇ ਕਬੀਰ ਨੂੰ ਵੀ ਤੂੰ ਪ੍ਰਪੰਚ ਕਰ ਲੈ, ਬੋਝ ਕਰੇਗਾ, ਉਹ ਕਹਿੰਦਾ ਪ੍ਰਪੰਚ ਮੈਂ ਕਰਨਾ ਨਹੀਂ, ਤੇ ਮੈਨੂੰ ਇੰਨਾ ਕੁਛ ਕਰਨ ਦੀ ਕੀ ਲੋੜ ਸੀ ਜੇ ਪ੍ਰਪੰਚ ਕਰਨਾ ਹੁੰਦਾ, ਪ੍ਰਪੰਚ ਉਹਨੇ ਕੀਤਾ ਨਹੀਂ, ਉਹਨਾਂ ਕੋਲ ਕੁਛ ਹੈ ਨਹੀਂ ਸੀ, ਇਹ ਬਾਕੀ ਧਰਮ ਤਾਂ ਪ੍ਰਪੰਚ ਨੇ ਡੇਰੇ ਸਭ ਪ੍ਰਪੰਚ ਨੇ, ਕਿਸੇ ਨੇ ਹਸਪਤਾਲ ਖੋਲ ਲਿਆ, ਕਿਸੇ ਨੇ ਕੁਛ ਕਰ ਲਿਆ, ਫਿਰ ਕਿੱਥੇ ਲੋਕ ਭਲਾਈ ਦੇ ਕੰਮ 'ਚ ਆ ਜਾਂਦੇ, ਲੋਕ ਭਲਾਈ ਕਰ ਦਿੰਦੇ ਜੀ ਦੁਨੀਆਂ ਦਾ ਭਲਾ, ਪਰਮੇਸ਼ਰ ਦੁਨੀਆਂ ਦਾ ਬੁਰਾ ਕਰਦਾ ਨਾ ਵੀ ਭਲਾ ਤੁਸੀਂ ਕਰੋਗੇ, ਫਿਕਰ ਲੋਕਾਂ ਦੀ ਪੈ ਗਈ ਆਪਣੀ ਨਹੀਂ ਰਹੀ, ਗੁਰਬਾਣੀ ਕਹਿੰਦੀ ਹੈ ਸਭਨਾ ਆਪੋ ਆਪਣੀ, ਮੈਂ ਆਪਣੀ ਪਈ, ਜਿਹਨੂੰ ਆਪਣੀ ਨਹੀਂ ਪਈ ਸੰਸਾਰ 'ਚ ਆ ਕੇ ਉਹਨੂੰ ਕੁਛ ਨਹੀਂ ਮਿਲਿਆ, ਲੋਕਾਂ ਦੀ ਪੈ ਗਈ, ਜਿਹਨੇ ਪੈਦਾ ਕੀਤੇ ਨੇ ਜਾਂ ਤਾਂ ਉਹਦੇ 'ਚ ਸਮਰੱਥਾ ਘੱਟ ਹੈ, ਜਾਂ ਉਹ 'ਚ ਸ਼ਕਤੀ ਘੱਟ ਹੈ, ਸਰਵ ਸ਼ਕਤੀਵਾਨ ਹੈ ਨਹੀਂ, ਜਾਂ ਉਹਦੇ ਘਰ ਕਿਸੇ ਚੀਜ਼ ਦੀ ਕਮੀ ਹੈ, ਤੁਸੀਂ ਕਿੱਥੋਂ ਲਿਆ ਕੇ ਦੇ ਰਹੇ ਹੋ, ਪਬਲਿਕ ਤੋਂ ਹੀ, ਇੱਥੇ ਹੀ ਚੀਜ਼ਾਂ ਨੇ ਜਿਹੜੀਆਂ ਤੁਸੀਂ ਵੀ ਦੇ ਰਹੇ ਹੋ, ਇੱਥੋਂ ਹੀ ਇਕੱਠੀਆਂ ਕਰਕੇ ਇੱਥੇ ਹੀ ਵੰਡ ਦੇਣੀਆਂ, ਹਾਂ ਕਿਤੇ ਹੋਰ ਲੈ ਕੇ ਆਓ ਤੁਸੀਂ, ਜਿੱਥੋਂ ਜਿੱਥੇ ਪਰਮੇਸ਼ਰ ਦਾ ਹੱਥ ਨਹੀਂ ਜਾਂਦਾ ਉਸ ਦੇਸ਼ 'ਚੋਂ ਕੋਈ ਚੀਜ਼ ਲਿਆ ਕੇ ਦੁਨੀਆਂ ਨੂੰ ਦਿਓ, ਫਿਰ ਵੰਡਦੇ ਹੋ ਤੁਸੀਂ, ਇਹ ਸਭ ਪ੍ਰਪੰਚ ਔਰ ਪਖੰਡ ਦੇ ਬਿਨਾਂ ਕੁਛ ਨਹੀਂ, ਸਾਰਾ ਕੁਛ ਇੱਥੇ ਹੀ ਹੈ, ਇੱਥੋਂ ਹੀ ਇਕੱਠਾ ਕਰਕੇ ਇੱਥੇ ਹੀ ਦੇ ਦੇਣਾ, ਆਪਣੇ ਉੱਤੇ ਲੋਕ ਭਲਾਈ ਦਾ ਬੋਰਡ ਲਾ ਲੈਣਾ, ਔਰ ਜੋ ਅਸਲੀ ਚੀਜ਼ ਉਹ ਤਾਂ ਰਹਿ ਜਾਣਾ, ਇਹ ਮੂਰਖਤਾ ਦੇ ਬਿਨਾਂ ਔਰ ਕੁਛ ਵੀ ਨਹੀਂ, ਭਗਤਾਂ ਨੇ ਇਸ ਕਰਕੇ ਕੁਛ ਵੀ ਨਹੀਂ ਬਣਾਇਆ, ਉਹ ਇਹ ਰਾਹ ਹੀ ਨਹੀਂ ਪਏ, ਇਹ ਰਾਹ ਤਾਂ ਪਰਮੇਸ਼ਰ ਪਿਆ ਹੋਇਆ ਸਾਰਿਆਂ, ਇਹ ਤਾਂ ਚਿੰਤਾ ਵਾਲਾ ਰਾਹ ਹੈ, ਸਾਰਿਆਂ ਦਾ ਭਲਾ ਕਰਨਾ, ਸਾਰਿਆਂ ਦੀ ਚਿੰਤਾ ਆਪਣੇ ਜੁੰਮੇ ਲੈਣਾ ਹੁੰਦਾ, ਕਬੀਰ ਦਾ ਜਿਹੜਾ ਘਰ ਦਾ ਆਗੂ ਮੈਂਬਰ ਹੈ ਉਹਨੂੰ ਸਾਰਿਆਂ ਦੀ ਚਿੰਤਾ ਹੈ ਨਾ, ਚਿੰਤਾ ਬਸ ਦੂਜਿਆਂ ਨੂੰ ਚਿੰਤਾ ਘੱਟ ਹੈ ਉਹ ਜ਼ਿਆਦਾ, ਜਿੱਡੀ ਜ਼ਿੰਮੇਵਾਰੀ ਜ਼ਿਆਦਾ ਜਿੱਡਾ ਡੇਰਾ ਵੱਡਾ ਜ਼ਿਆਦਾ ਉਹਦੀ ਚਿੰਤਾ ਜ਼ਿਆਦਾ, ਚਿੰਤਾ ਵਾਸਤੇ ਦਾ ਇਲਾਜ ਕਰਨ ਚੱਲਿਆ ਸੀ ਘਰੋਂ, ਕਬੀਰ ਕੀ ਕਹਿੰਦਾ ਇਹਨਾਂ ਲੋਕਾਂ ਨੂੰ, ਕਬੀਰ ਚੇਲੇ ਬਹੁ ਕੀਏ ਲੱਖਾਂ ਦੀ ਤਾਂ ਚੇਲੇ ਬਣਾ ਲੈ ਜੋੜ ਲੈ ਨਾਲ ਬੰਦੇ ਕੇਸੋ ਕਿਉਂ ਨਾ ਮੀਤ ਚਾਲੇ ਤੇ ਹਰ ਮਿਲਣ ਕੋ ਵਿਚੇ ਅੜ ਕੇ ਚੀਤ ਬੇਸਲਾ ਹੋ ਗਈ ਛੱਡੋ ਪਰੇ ਪਰਮੇਸ਼ਰ ਨੂੰ ਮਿਲਣ ਦੀ ਗੱਲ ਸੰਸਾਰੀ ਮਸ਼ਹੂਰੀ ਪੈਦਾ ਕਰ ਲੋ ਜਿੱਥੇ ਕ੍ਰਿਸ਼ਨ ਦਾ ਨਾਂ ਜਪਦੇ ਤੇ ਹੁਣ ਆਪਣਾ ਜਪਿਆ ਕਰਨ ਕ੍ਰਿਸ਼ਨ ਤੋਂ ਜ਼ਿਆਦਾ ਜਿੱਥੇ ਰਾਮ ਚੰਦਰ ਦੀ ਬੱਲੇ ਬੱਲੇ ਹੁੰਦੀ ਤੀ ਹੁਣ ਆਪਣੀ ਜ਼ਿਆਦਾ ਵੱਡੀ ਹੋਵੇ ਜਿੱਥੇ ਗੁਰੂ ਰਾਮਦਾਸ ਦੀ ਬੱਲੇ ਬੱਲੇ ਹੁੰਦੀ ਹੈ ਉੱਥੇ ਉਹੋ ਜਿਹਾ ਗੁਰਦੁਆਰਾ ਬਣਾ ਦੀ ਉਦੋਂ ਜ਼ਿਆਦਾ ਕੀਮਤੀ ਆਪਣੀ ਬੱਲੇ ਬੱਲੇ ਜ਼ਿਆਦਾ ਹੋਵੇ ਇਹ ਪਾਸੇ ਨੂੰ ਪਏ ਗੁਰੂ ਰਾਮਦਾਸ ਨੇ ਤਾਂ ਕੁਛ ਹੋਰ ਬਣਾਇਆ ਤਾਂ ਸੋਨਾ ਸਾਨਾ ਤੁਸੀਂ ਜਾੜਿਆ ਬਾਅਦ ਚੋਂ ਕਾਨੂੰ ਜਾੜਿਆ ਸੀ ਸੋਨਾ ਉਹਨਾਂ ਦਾ ਤਾਂ ਮਸਲਾ ਕੁਛ ਹੋਰ ਸੀ ਉਹ ਮਸਲੇ ਨੂੰ ਇਹ ਕੀ ਸਮਝਣ ਵੀ ਉਹ ਮਸਲਾ ਕੀ ਸੀ ਉਸ ਵੇਲੇ ਉਹਨਾਂ ਕੋਲ ਕੋਈ ਮਸਲਾ ਸੀ ਸਰੋਵਰ ਦੇ ਵਿੱਚ ਬਣਾਉਣ ਦਾ ਕਮਰਾ ਉਸ ਵੇਲੇ ਤਾਂ ਹਾਲਾਤ ਇਹੋ ਜਿਹੇ ਸੀ ਅਸੀਂ ਕੀ ਸਮਝੀਏ ਵੀ ਕੀ ਹਾਲਾਤ ਸੀ ਕਿਉਂ ਸੀ ਤਾਂ ਹੀ ਗਿਆ ਸੀ ਗੁਰ ਕਹਿਆ ਸਾਕਾਰ ਕਮਾਵੋ ਤੁਸੀਂ ਉਹ ਕੰਮ ਕਰਿਓ ਜਿਹੜਾ ਅਸੀਂ ਗੁਰਬਾਣੀ 'ਚ ਲਿਖ ਕੇ ਗੁਰ ਕੀ ਗਾਣੀ ਕਾਹੇ ਧਾਵੋ ਇਹਨਾਂ ਦੇਖਿਓ ਵੀ ਅਸੀਂ ਸਰੋਵਰ 'ਚ ਗੁਰਦੁਆਰਾ ਬਣਾਇਆ ਕਿਉਂ ਬਣਾਇਆ ਤੁਸੀਂ ਜਗ੍ਹਾ ਜਗ੍ਹਾ ਬਣਾਉਣ ਲੱਗ ਜਾਓ ਜਾਂ ਇਹਨੂੰ ਅਸੀਂ ਇੱਥੇ ਹੀ ਰੱਖਣਾ ਸੋਨੇ ਦਾ ਬਣਾ ਦੇਣਾ ਇਹ ਰਾਹ ਨਾ ਪੈ ਜਾਓ ਪਰ ਪੈ ਗਏ ਅਸੀਂ ਉਸੇ ਰਾਹ ਉਹ ਜੋ ਕਿਹਾ ਸੀ ਸਾਨੂੰ ਗੁਰ ਕਹਿਆ ਸੋ ਕਾਰ ਕਮਾਵੋ ਨਾ ਉਹ ਛੱਡਦੀ ਔਖੀ ਲੱਗਦੀ ਹੈ ਨਾ ਗੱਲ ਉਹੀ ਕਾਰ ਤਾਂ ਔਖੀ ਹੈ ਗਾਖੜੀ ਹੈ ਔਖੇ ਪਾਸੇ ਵਾਲਾ ਕੰਮ ਛੱਡ ਕੇ ਸੌਖੇ ਪਾਸੇ ਵਾਲਾ ਕਰ ਲੈਂਦੇ ਨੇ ਤੇ ਸਿੱਖੀ ਦਾ ਕਹਿ ਰਹੇ ਨੇ ਅਸੀਂ ਪ੍ਰਚਾਰ ਕਰ ਰਹੇ ਹਾਂ ਸਿੱਖੀ ਦੇ ਅਸੀਂ ਆਗੂ ਹਾਂ ਉਹ ਸਿੱਖੀ ਤੋਂ ਉਲਟ ਪਾਸੇ ਲਿਜਾ ਰਹੇ ਨੇ ਸਾਰੇ ਲੋਕ ਇਹ ਇਹਨਾਂ ਨੇ ਤਾਂ ਸਾਰਾ ਸਿੱਖੀ ਦਾ ਨਾਸ਼ ਕੀਤਾ ਹੋਇਆ ਗੁਰਬਾਣੀ ਨੂੰ ਮੰਨਣ ਤੇ ਗੁਰਬਾਣੀ ਦੇ ਪ੍ਰਚਾਰ ਦੇ ਮੂਹਰੇ ਡਿੱਕਾ ਹੀ ਇਹ ਬਣੇ ਹੋਏ ਨੇ ਆਪ ਦੂਜੇ ਜੋ ਇਹਨਾਂ ਦੇ ਸੁਣਨਗੇ ਦੂਜੇ ਕਰਨਗੇ ਨਵੇਂ ਤਾਂ ਹੁਣ ਉਹੀ ਜੋ ਜਵਾਕ ਸਾਡੇ ਕਰਨਗੇ ਜੋ ਸੱਚ ਸੁਣਨਗੇ ਜਿਹੜੇ ਰਾਹ ਅਸੀਂ ਜਾਵਾਂਗੇ ਉਹ ਜਿਹੇ ਹੋ ਜਾਣਗੇ
ਨਾਨਕ ਫਿੱਕੇ ਬੋਲੀਏ ਤਨ ਮਨ ਫਿੱਕਾ ਹੋਏ
ਨਾਨਕਾਂ ਨੇ ਜੇ ਫਿੱਕੇ ਬੋਲਾਂਗੇ ਤਨ ਹਿਰਦਾ ਫਿੱਕਾ ਰਹੂਗਾ ਮਨ ਫਿੱਕਾ ਰਹੂਗਾ ਫਿੱਕਾ ਤਾਂ ਹੋਜੂ ਕੌੜਾ ਤਾਂ ਨਹੀਂ ਰਹਿੰਦਾ ਕੌੜਾ ਤਾਂ ਨਹੀਂ ਕਿਸੇ ਨੂੰ ਬੋਲਦਾ ਕਬੀਰ ਵੀ ਕੌੜਾ ਤਾਂ ਬੋਲਦਾ ਪਰ ਉਹ ਕੌੜਾ ਨਹੀਂ ਹੈ ਗੁਰਬਾਣੀ ਵਾਲਾ ਹੀ ਕੌੜਾ ਹੈ ਉਹ ਇਹੋ ਜਿਹਾ ਤਾਂ ਕਈ ਗੱਲਾਂ ਕਹਿੰਦਾ ਨਾ ਇਹੋ ਜਿਹੀਆਂ ਤਾਂ ਕਈ ਗੱਲਾਂ ਕਹਿੰਦਾ ਚੱਲ ਇਹਦੇ ਹਰ ਮਿਲਣ ਕੋ ਬੀਚੇ ਅਟ ਕੇ ਚੀਜ਼ ਉਹ ਤਾਂ ਉਹਨਾਂ ਨੂੰ ਵੀ ਬੁਰਾ ਲੱਗਦਾ ਉਹ ਤਾਂ ਪਰ ਜਦ ਉਹ ਮਿੱਠਾ ਬੋਲਿਆ ਨਾ ਫਿਰ ਇਹ ਤੋਂ ਜ਼ਿਆਦਾ ਕਹਿੜਾ ਹੋਇਆ ਫਿਰ ਜ਼ਿਆਦਾ ਕਹਿੜਾ ਕੁਛ ਕਹਿਣਾ ਪਿਆ ਫਿਰ ਉਹਨਾਂ ਨੂੰ ਬਨਾਰਸ ਕੇ ਠੱਗ ਕਹਿਣਾ ਪਿਆ ਜਿਹਨਾਂ ਨੂੰ ਪਹਿਲਾਂ ਗੁਰੂ ਮੰਨੀ ਬਰਾਬਰ ਦੇ ਮੰਨੀ ਬੈਠਾ ਸੀ ਬਨਾਰਸ ਕੇ ਠੱਗ ਕਹਿਣਾ ਦੁਨੀਆਂ ਵਾਸਤੇ ਤਾਂ ਕੌੜਾ ਹੈ ਉਹਨਾਂ ਵਾਸਤੇ ਤਾਂ ਕੌੜਾ ਜਿਹਨਾਂ ਨੂੰ ਬਨਾਰਸ ਕੇ ਠੱਗ ਕਹਿ ਰਿਹਾ ਗੁਰਮੁਖਾਂ ਵਾਸਤੇ ਬੈਠਾ ਹੁਣ ਜਦੋਂ ਕੋਈ ਸਾਨੂੰ ਕਹਿੰਦਾ ਵੀ ਤੁਸੀਂ ਬੋਲੀ ਤੁਹਾਡੀ ਕੁਰਖਤ ਹੈ ਉਹਨਾਂ ਨੂੰ ਇਹ ਸਮਝਣਾ ਚਾਹੀਦਾ ਵੀ ਅਸੀਂ ਮਨਮੁੱਖਾਂ ਬੋਲੀ ਠੀਕ ਹੈ ਉਹ ਨਿਜ ਨਹੀਂ ਫਰਕ ਆਇਆ ਇਹਦੇ ਵਿੱਚ ਉਹ ਖੁਦ ਮਨਮੁੱਖ ਨੇ ਜਾਂ ਮਨਮੁੱਖਾਂ ਦੇ ਨਾਲ ਜੁੜੇ ਹੋਏ ਖੜੇ ਨੇ ਕਿਉਂਕਿ ਘੜੀ ਜਿਹੜੀ ਘੜੀ ਜਾਂਦੀ ਹੈ ਨਾ ਮਤ ਗਲਤ ਘਾੜਤ ਘੜੀ ਹੋਈ ਨੂੰ ਤੋੜ ਕੇ ਹੀ ਦੁਬਾਰਾ ਘੜਨਾ ਪੈਂਦਾ ਜੇ ਕੋਈ ਘੜਾ ਬਣਾਇਆ ਜਾਵੇ ਕੱਚਾ ਹੀ ਹੋਵੇ ਅਜੇ ਉਹਦਾ ਕੁਛ ਹੋਰ ਬਣਾਉਣਾ ਹੋਵੇ ਆਪਾਂ ਨੇ ਤਾਂ ਉਹਨੂੰ ਭੰਨ ਕੇ ਮਿੱਟੀ ਬਣਾ ਕੇ ਦੁਬਾਰਾ ਹੀ ਬਣਾਵਾਂਗੇ ਨਾ ਉਹਦਾ ਕੁਛ ਤਾਂ ਜਿਹੜਾ ਫਰੀਦ ਕੀ ਕਹਿ ਰਿਹਾ ਕਹਿੰਦਾ ਭੰਨੀ ਜਿਹੜੀ ਪਹਿਲੀ ਮੱਤ ਸੀ ਨਾ ਮੈਂ ਲਈ ਫਿਰਦਾ ਉਹੜੀ ਜਿਹਨੇ ਕਾਗਾ ਨੇ ਕਰਕਟ ਢੋਲਿਆ ਸੀ ਨਾ ਸਾਰਾ ਸਰੀਰ ਚੋਂ ਲੱਭਦੀ ਸੀ ਕਾਗਾ ਕਰਕਟ ਢੋਲਿਆ ਸਗਲਾ ਖਾਇਆ ਮਾਸ ਜਿਹੜੀ ਸਾਰਾ ਸਰੀਰ ਖਾ ਗਈ ਮੇਰਾ ਇਹ ਦੋਈ ਨੈਣਾ ਮੱਤ ਛੂਏ ਫਿਰ ਦੇਖਣ ਕੀ ਆਸ ਉਹ ਮੱਤ ਸਾਰੀ ਭੰਨਣੀ ਪਈ ਤੋੜਨੀ ਪਈ ਉਹ ਮੱਤ ਸਾਰੀ ਭੰਨ ਦਿੱਤੀ ਭੰਨ ਤਾਂ ਚੋਟ ਮਾਰੇ ਤੇ ਹੁੰਦਾ ਕਿਸੇ ਚੀਜ਼ ਨੂੰ ਤੋੜਨਾ ਹੋਵੇ ਆਪਾਂ ਚੋਟ ਮਾਰਾਂਗੇ ਨਹੀਂ ਮਾਰਾਂਗੇ ਇਹ ਚੋਟ ਮਾਰਦੀ ਹੈ ਬਾਣੀ ਮਤ ਤਿਆਗਣ ਵਾਸਤੇ ਵੀ ਤਿਆਗ ਦੋ ਇਹ ਡੁੱਬ ਜੂ ਲੈ ਕੇ ਤੁਹਾਨੂੰ ਭੰਨੀ ਘੜੀ ਫਿਰ ਘੜੀ ਹੈ ਦੁਬਾਰਾ ਸੁਵਰਨ ਵੀ ਹੁਣ ਇਹਦਾ ਮਨ ਜਿਹੜਾ ਸ੍ਰੇਸ਼ਟ ਹੋਇਆ ਹੈ, ਹੁਣ ਇਹਦਾ ਰੂਪ ਸਰਵ ਸ੍ਰੇਸ਼ਟ ਹੋਇਆ। ਸੁਵਰਨ ਵੀ ਦਾ ਮਤਲਬ ਇਹ ਹੈ ਇਹਦਾ ਮਨ ਹੈ ਜਿਹੜਾ ਰੂਪ ਹੈ, ਇਹ ਰੂਪ ਹੁਣ ਸਰੂਪ ਬਣਿਆ ਹੈ, ਸੁੰਦਰ ਬਣਿਆ, ਹੁਣ ਗੁਰਮਤ ਬਣੀ ਹੈ। ਪਹਿਲੇ ਕੀ ਸੀ? ਪਹਿਲੀ ਕੁਰੂਪ ਸੀ, ਕੁਜਾਤ ਸੀ, ਕੁਲੱਖਣੀ ਸੀ, ਸਹੁਰੇ ਪਈਏ ਬੁਰੀ ਸੀ, ਨਾ ਇਹ ਲੋਕ ਚੰਗਾ ਨਾ ਪਰਲੋਕ ਚੰਗਾ ਸਮਝਿਆ ਜਾਂਦਾ ਸੀ, ਉਹ ਬਣ ਗਏ। ਇਹ ਪਹਿਲੀਆਂ ਮੱਤਾਂ ਜਿਹੜੀਆਂ ਮਨਮੱਤਾਂ ਲੋਕ ਲਈ ਖੜੇ ਨੇ, ਉਹਨਾਂ ਨੂੰ ਭੰਨ ਰਹੀ ਹੈ, ਤੋੜ ਰਹੀ ਹੈ, ਬੜੀ ਤਗੜੀ ਚੋਟ ਮਾਰ ਕੇ। ਉਹ ਚੋਟ ਮਾਰਦੋ ਕਹਿੰਦੇ ਤੁਹਾਡੀ ਬੋਲੀ ਠੀਕ ਨਹੀਂ ਹੈ, ਉਹਨਾਂ ਨੇ ਅਸਲ ਜੋ ਮੱਤ ਰੱਖਣੀ ਹੈ ਬਚਾ ਕੇ, ਛੱਡਣੀ ਨਹੀਂ ਹੈ ਗੁਰਮਤ, ਉਹਨਾਂ ਨੇ ਮੰਨਣੀ ਨਹੀਂ। ਉਹ ਕਹਿੰਦੇ ਸਾਨੂੰ ਸਾਡੇ ਵਾਲੇ ਰਹਿਣ ਦਿਓ, ਤੁਸੀਂ ਆਪਣੇ ਵਾਲੀ ਗੱਲ ਕਰੋ, ਪਰ ਗੱਲ ਰਖਤ ਨਾ ਕਰੋ, ਅਸੀਂ ਤਾਂ ਆਪਣੀ ਰੱਖਣੀ ਹੈ, ਸਾਡੇ ਵਾਲੀ ਟੁੱਟਦੀ ਹੈ, ਸਾਡੇ ਨਾਲ ਲੋਕ ਟੁੱਟ ਜਾਣਗੇ। ਜੇ ਸੱਚ ਹੋ ਤਾਂ ਉਹਨਾਂ ਨੂੰ ਬੰਦੇ ਟੁੱਟ ਜਾਣਗੇ, ਜਾਂ ਬੰਦੇ ਉਹਨਾਂ ਨੂੰ ਸਵਾਲ ਕਰਨ ਲੱਗ ਜਾਣਗੇ, ਉਹਨਾਂ ਨੂੰ ਖਤਰਾ ਆਪਣੀ ਮੱਤ ਦਾ ਪੈ ਗਿਆ। ਅਸਲ ਚ ਇਦੋਂ ਵੀ ਖਰਾਬ ਹੈ ਗੱਲ ਤਾਂ, ਦਸਮ ਪਾਤਸ਼ਾਹ ਨੇ ਕਿਹਾ ਕਾਹੇ ਕੋ ਪਾਹਨ ਪੂਜਿਤ ਹੈ ਪਸ਼ੂ, ਪਾਹਨ ਮੈਂ ਪਰਮੇਸ਼ਰ ਨਹੀਂ ਪਸ਼ੂ, ਕਿਉਂਕਿ ਤੈਂ ਕੀ ਲੈਣਾ, ਕੋਈ ਪੱਥਰ ਪੂਜੇ, ਕੋਈ ਮਿੱਟੀ ਪੂਜੇ, ਕੋਈ ਲੱਕੜ ਪੂਜੇ, ਕੋਈ ਕਾਕਰ ਪੂਜੇ, ਤੈਂ ਕੀ ਲੈਣਾ ਕੋਈ ਕਹੇ, ਤੂੰ ਜੋ ਪਸ਼ੂ ਕਹਿਣਾ ਤੂੰ ਨਾ ਪੂਜ। ਇਹ ਕਹੇ ਵੀ ਤੂੰ ਕੀ ਲੈਣਾ ਹੈ ਪਸ਼ੂ ਕਹਿ ਕੇ, ਪਸ਼ੂ ਕਹੇ ਮੇਰਾ ਸਰਦਾ ਨਹੀਂ ਹੈ, ਤੇਰਾ ਲੜਾਈ ਛਿੜੂਗੀ ਪਸ਼ੂ ਕਹੇ ਤੇ, ਛਿੜੂ ਕਿ ਨਹੀਂ ਛਿੜੂ, ਇਹੀ ਸ਼ਿਕਾਇਤਾਂ ਕਰਦੇ ਤੇ ਮਾਤਾ ਗੁਜਰੀ ਕੋ ਆ ਕੇ ਵੀ ਦੇਖੋ ਪੰਗੇ ਛੇੜਦਾ ਰੋਜ਼ ਨਵੇਂ, ਇਹਨੂੰ ਕੀ ਫਾਇਦਾ ਪਸ਼ੂ ਕਹਿ ਕੇ, ਜੇ ਨਾ ਕਹਿੰਦਾ ਸਰਦਾ ਨਹੀਂ ਸੀ, ਨਹੀਂ ਸੀ ਸਰਦਾ, ਨਹੀਂ ਸੀ ਸਰਦਾ, ਕੌਣ ਸਮਝਾਵੇ ਇਹਨਾਂ ਨੂੰ ਜਿਹੜੇ ਸਾਨੂੰ ਕਹਿੰਦੇ ਨੇ ਵੀ ਤੁਸੀਂ ਬੋਲਦੇ ਹੋ, ਉਹ ਅਸੀਂ ਤਾਂ ਘੱਟ ਬੋਲਦੇ ਹਾਂ, ਉਹ ਗੱਲ ਕਹਿੰਦੇ ਨੀ, ਅਸੀਂ ਤਾਂ ਉਦੋਂ ਨਰਮ ਕਰਕੇ ਕਹਿੰਦੇ ਗੱਲ ਨੂੰ, ਇਹ ਤਾਂ ਬਹੁਤ ਕੁਛ ਕਿਹਾ ਹੈ ਇਦੋਂ ਵੀ ਜ਼ਿਆਦਾ, ਪਸ਼ੂ ਕਹੇ ਨਾ ਸੜ ਸਕਦਾ ਸੀ, ਭਾਈ ਪੱਥਰ ਨਾ ਪੂਜਿਆ ਕਰੋ, ਰੱਬ ਦਾ ਵਾਸਤਾ ਡੁੱਬ ਜਾਓਗੇ, ਐਂ ਕਹਿ ਦਿੰਦੇ। ਫਿਰ ਇਹ ਵੀ ਕਹਿਣ ਦੀ ਕੀ ਲੋੜ ਸੀ, ਜਿਹੜੇ ਪੂਜਦੇ ਨੇ ਡੁੱਬ ਜਾਣ, ਤੈਨੂੰ ਕੀ ਲੋੜ ਹੈ ਕਹਿਣ ਦੀ, ਕਹੀ ਦਾ ਐਂ ਹੁੰਦਾ ਆ ਤਾਂ ਉਹਨੂੰ ਹਟਾ ਦੇਵੇ, ਨਹੀਂ ਕਹੇ ਨੂੰ, ਕਹਿਣ ਦਾ ਮਤਲਬ ਇਹ ਹੁੰਦਾ ਹੈ ਜਾਂ ਤਾਂ ਕਹਿਣ ਵਾਲੇ ਤੇ ਜਾਂ ਤਾਂ ਬੋਲੋ ਨਾ, ਜੇ ਬੋਲੋ ਫਿਰ ਉਹਨੂੰ ਮੰਨ ਲੂਗਾ, ਜੇ ਨਹੀਂ ਮੰਨੂਗਾ ਤਾਂ ਉਹਨੂੰ ਨਕਸ਼ਾ ਕਹਾ ਨਰਕ ਦਾ ਵੀ ਦਿਖੂਗਾ, ਨਾਲ ਨਕਸ਼ਾ ਵੀ ਦਿਖਾਤਾ। ਜੇ ਤੂੰ ਨਾ ਮੰਨੇਗਾ ਤਾਂ ਜੇਲ੍ਹ ਵੀ ਹੈਗੀ ਹੈ, ਜਿਵੇਂ ਪੁਲਿਸ ਵਾਲੇ ਕਹਿੰਦੇ ਨੇ, ਤਿੰਨ ਸੌ 2 ਲੱਖ ਗਈ ਤੇ ਫਾਂਸੀ ਵੀ ਹੋ ਸਕਦੀ ਹੈ, ਫਿਰ ਇਹ ਦੋਵੇਂ ਨਕਸ਼ਾ ਦਿਖਾ ਰਹੀ ਹੈ, ਸਾਰਾ ਨਕਸ਼ਾ ਦਿਖਾ ਰਹੀ ਹੈ ਗੁਰਬਾਣੀ, ਇੱਧਰ ਚਲੇ ਜਾਓ ਚਾਹੇ ਇੱਧਰ ਚਲੇ ਜਾਓ, ਇਹ ਕੋਈ ਛੋਟੀ ਮੋਟੀ ਗੱਲ ਨਹੀਂ, ਦੂਜੀਆਂ ਮੱਤਾਂ ਵਰਗੀ ਮੱਤ ਨਹੀਂ ਹੈ ਇਹ, ਉਹ ਅਸਲ ਦੇ ਵਿੱਚ ਦੂਜੀਆਂ ਮੱਤਾਂ ਵਰਗੀ ਮੱਤ ਸਮਝਦੇ ਨੇ, ਵੀ ਅਸੀਂ ਨਹੀਂ ਕਿਸੇ ਨੂੰ ਕੁਛ ਕਹਿੰਦੇ, ਕੋਈ ਸਾਨੂੰ ਕਹਿੰਦੇ ਕਹਿੰਦੇ, ਜਾਂ ਅਸੀਂ ਨਹੀਂ ਕਿਸੇ ਨੂੰ ਕੁਛ ਕਹਿੰਦੇ, ਸਾਨੂੰ ਕੋਈ ਕਾਹਦੇ ਕਹਿੰਦਾ, ਉਹ ਤੁਹਾਡੀ ਤਾਂ ਝੂਠੀ ਮੱਤ ਹੈ ਡਬੋਣ ਵਾਲੀ, ਸਾਰੇ ਕਾਲਜ ਸਕੂਲ ਨੇ ਅਕੈਡਮੀਆਂ ਖੋਲ੍ਹੀ ਬੈਠੇ ਨੇ ਲੋਕ, ਕਦੇ ਜੇਬ ਕਤਰਿਆਂ ਦੀ ਅਕੈਡਮੀ ਹੈ, ਕਿਤੇ ਇਸ਼ਤਿਹਾਰ ਆਇਆ ਹੋਵੇ ਵੀ ਆ ਜੇਬ ਕਤਰਾਂ ਦਾ ਤੁਹਾਨੂੰ ਗੁਰ ਸਿਖਾਈਏ, ਹੈ ਕਿਤੇ ਕਿਸੇ ਸ਼ਹਿਰ 'ਚ, ਚਾਹੀਦੀ ਹੈ, ਇਹ ਕਹਿੰਦੇ ਨਹੀਂ ਪਈ ਹੈ, ਚੋਰਾਂ ਦੀ ਕਹਿੰਦੇ ਨਹੀਂ ਕੋਈ ਅਕੈਡਮੀ, ਡਾਕੂਆਂ ਦੀ ਕਹਿੰਦੇ ਨਹੀਂ ਕੋਈ ਅਕੈਡਮੀ, ਕਹਿਤੀ ਸਿਖਾਉਣ ਇਹ ਵੀ ਚਾਹੀਦੀਆਂ ਨੇ, ਗੁਰ ਹੈ ਗੁਰੂ ਨੇ ਉਹ, ਹੈ ਨਹੀਂ ਨਾ, ਬਸ ਉਹ ਕੀ ਹੈ ਚੱਲਦਾ ਉਹਨਾਂ ਦਾ ਵੀ ਹੈ, ਪੈਦਾ ਹੁੰਦੇ ਰਹਿੰਦੇ ਨੇ, ਡਕੈਤ ਵੀ ਪੈਦਾ ਹੁੰਦੇ ਨੇ, ਚੋਰ ਵੀ ਪੈਦਾ ਹੁੰਦੇ ਨੇ, ਉਹ ਲੱਭ ਵੀ ਲੈਂਦੇ ਨੇ, ਉਹਨਾਂ ਨੂੰ ਮਿਲ ਵੀ ਜਾਂਦੇ ਨੇ, ਲੜੇ ਨੂੰ ਮਿਲਣਾ ਸੌਖਾ ਉਹਦਾ ਫਿਰ ਪਾ ਕੇ ਟੱਕਰ ਵੀ ਜਾਂਦਾ, ਔਰ ਉਹਨਾਂ ਦੀ ਵੀ ਜਨਰੇਸ਼ਨ ਵੀ ਚੱਲਦੀ ਹੈ, ਪਿਛਲੇ ਪੁਰਾਣੇ ਹੁੰਦੇ ਚਲੇ ਜਾਂਦੇ ਨੇ, ਨਵੇਂ ਹੋਰ ਪੈਦਾ ਜੁੜਦੇ ਜਾਂਦੇ ਨੇ, ਜੇਬ ਕਤਰੇ ਵੀ ਰਹਿੰਦੇ ਨੇ, ਡਕੈਤ ਵੀ ਰਹਿੰਦੇ ਨੇ, ਬੈਂਕ ਲੁੱਟਣ ਵਾਲੇ ਵੀ ਰਹਿੰਦੇ ਨੇ, ਅੱਤਵਾਦੀ ਵੀ ਰਹਿੰਦੇ ਨੇ, ਸਾਰੇ ਹੀ ਰਹਿੰਦੇ ਨੇ, ਪਰ ਉਹਨਾਂ ਦੀ ਇਹੋ ਜਿਹੀਆਂ ਨਹੀਂ ਹੁੰਦੀਆਂ। ਇਸ ਕਰਕੇ ਜਿਹੜੇ ਮਨਮਤਾਂ ਵਾਲੇ ਨੇ ਨਾ, ਗੁਰਮਤ ਦੇ ਖਿਲਾਫ ਵਾਲੇ, ਉਹਨਾਂ ਦੀ ਇਹੋ ਜਿਹੀ ਬੋਲੀ ਨਹੀਂ ਹੁੰਦੀ, ਐਲਾਨੀਆਂ ਕਰਕੇ ਜਿਹੋ ਜਿਹੀ ਹੈ। ਇਹ ਹੋਰ ਚੀਜ਼ ਹੈ, ਉਹ ਸੱਚ ਨੂੰ ਮੰਨ ਕੇ ਝੂਠ ਬਣਾਉਂਦੇ ਨੇ, ਸੱਚ ਦਾ ਵਿਰੋਧ ਕਰਕੇ ਝੂਠ ਬਣਾਉਂਦੇ, ਸੱਚ ਨੂੰ ਮੰਨ ਕੇ ਡੁਪਲੀਕੇਟ ਸੱਚ ਬਣਾਉਂਦੇ ਨੇ। 500 ਦਾ ਨੋਟ ਡੁਪਲੀਕੇਟ 500 ਵਰਗਾ ਹੀ ਬਣਾਉਣਾ ਪੈਂਦਾ, ਅਸਲੀ ਵਰਗਾ ਹੀ ਬਣਾਉਣਾ ਪੈਂਦਾ, ਐ ਨਹੀਂ ਚੱਲਦਾ ਹੈ। ਜੇ ਸਭਾ ਗਜ ਦਾ ਬਣਾ ਦੇਵੇ ਨਾ, ਉਧਰ ਨੂੰ ਸਭਾ ਗਜ ਦਾ, ਉਧਰ ਨੂੰ ਫਿਰ ਨਹੀਂ ਚੱਲਦਾ ਮਾਰਕੀਟ 'ਚ। ਸਾਈਜ਼ ਵੀ 2 ਉਂਗਲ ਵੱਡਾ ਹੋਵੇ ਫਿਰ ਵੀ ਨਹੀਂ ਚੱਲਦਾ, ਫਿਰ ਜਾਣੇ ਪਛਾਣ ਨੂੰ ਖੂਬ ਹੂ ਅਸੀਂ ਮਤ ਬਣਾਉਣੀ ਪੈਂਦੀ ਹੈ। ਸੱਚ ਦਾ ਵਿਰੋਧ ਕਰਕੇ ਕੋਈ ਮਤ ਪ੍ਰਚਾਰੀ ਨਹੀਂ ਜਾ ਸਕਦੀ। ਸੱਚ ਨੂੰ ਮੰਨੀ ਬੈਠੀਆਂ ਨੇ ਮਤਾਂ, ਝੂਠ ਪਰੋਸ ਕੇ ਦੇ ਰਹੀਆਂ ਨੇ, ਤਾਂ ਅਸੀਂ ਕਹਿੰਦੇ ਸੱਚ ਨੂੰ ਛੱਡ ਦੇਣਾ। ਉਹ ਇਹ ਕਹਿਣ ਵੀ ਰੱਬ ਇੱਕ ਨਹੀਂ ਹੈ, ਉਹ ਕਹਿਣ ਰੱਬ ਹੁੰਦਾ ਹੀ ਨਹੀਂ, ਕੋਈ ਇਤਰਾਜ਼ ਨਹੀਂ ਸਾਨੂੰ। ਰੌਲਾ ਮੁੱਕਿਆ ਫਿਰ ਉਹਨੂੰ ਕੀ ਕਹਾਂਗੇ, ਅਸੀਂ ਕੁਛ ਕਹਿ ਨਹੀਂ ਸਕਦੇ। ਉਹ ਕਹਿਣ ਰੱਬ ਅੱਖਾਂ ਨੂੰ ਦੇਖਣ ਵਾਲੀ, ਜੇ ਹੈ ਉਹ ਨਹੀਂ ਤਾਂ ਅੱਖਾਂ ਨੂੰ ਕੀ ਦੇਖਣਾ, ਜੋ ਹੈ ਉਹ ਨਹੀਂ ਤਾਂ ਅੱਖਾਂ ਨੂੰ ਦੇਖਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ। ਮੁੱਕਰੇ ਜਾਣ ਸਾਰੇ ਗੁਣ ਉਹ ਬੰਦੇ ਨੇ ਜਿਹੜੇ ਮੰਨੇ ਹੋਏ ਨੇ ਗੁਰਬਾਣੀ ਚ, ਤੇ ਅੱਗੋਂ ਜਾ ਕੇ ਰਾਹ ਹੋਰ ਕੱਢਦੇ ਨੇ, ਫਿਰ ਕਦੇ ਕੱਢਦੇ ਨੇ। ਸ਼ਰੀਕ ਕਿਹਦੇ ਨੇ, ਸ਼ਰੀਕ ਸੱਚੀ ਮੱਤ ਦੇ ਨੇ, ਝੂਠੇ ਸਾਰੇ। ਇਹ ਇਤਰਾਜ ਹੈ ਸਾਨੂੰ, ਕਿਆ ਸੱਚ ਬਣਾਉਣ ਕਿਆ ਫਿਰ ਝੂਠ ਬਣਾਉਣ, ਐਲਾਨ ਕਰਕੇ ਝੂਠ ਬਣਾਉਣ, ਵੀ ਝੂਠ ਬਣਾਉਂਦੇ ਅਸੀਂ, ਵਿਰੋਧ ਹੋ ਕੇ ਬਣਾਉਣ, ਬਲੈਕਮੇਲ ਕਿਉਂ ਕਰਦੇ ਜੇ? ਉਹ ਬਲੈਕਮੇਲਿੰਗ ਬੰਦ ਕੀਤੀ ਹੋਈ ਹੈ। ਸੱਚ ਆਹ ਹੈ, ਇੱਥੋਂ ਆ ਕੇ ਜਿਹੜੀ ਆ ਗੱਲ ਕਹਿੰਦੇ ਨੇ ਨਾ, ਇੱਥੇ ਤੱਕ ਤਾਂ ਸੱਚ ਹੈ। ਬੇਤਾ ਮੈਂ ਨਾਮ ਉੱਤਮ ਸੋ ਸੁਣਿਆ ਨਾ ਹੀ ਫਿਰੇ ਜੋ ਬੇਤਾ ਲਿਆ। ਵੇਦ ਕਤੇਬ ਕਹੋ ਮਤ ਝੂਠੇ ਝੂਠਾ ਜੋ ਨਾ ਵਿਚਾਰਿਆ, ਵਿਚਾਰਿਆ ਕਿਉਂ ਨਹੀਂ ਤੁਸੀਂ? ਗੁਰਬਾਣੀ ਸਿੱਖਾਂ ਨੇ ਨਹੀਂ ਵਿਚਾਰੀ, ਝੂਠੇ ਹੋ ਗਏ। ਅੱਜ ਮਸਲਾ ਕੀ ਹੈ, ਅੱਜ ਸਿੱਖ ਕਿੱਧਰ ਨੂੰ ਜਾ ਰਹੇ ਨੇ, ਕਿਉਂ ਜਾ ਰਹੇ ਨੇ? ਗੁਰਬਾਣੀ ਵਿਚਾਰੀ ਨਹੀਂ, ਜੋ ਕਿਹਾ ਵੱਲ ਵਿਚਾਰੀ ਨਹੀਂ। ਔਰ ਇਹ ਤਾਂ ਇੱਕ ਫਿੱਕੀ ਬਾਣੀ ਵਾਲੇ ਨੇ ਵੀ ਕਿਹਾ, ਤਾਂ ਬਿਨਾਂ ਵਿਚਾਰੇ ਜੋ ਕਰੇ ਸੋ ਪਛੇ ਪਛਤਾਏ, ਕਾਮ ਵਿਗਾੜੇ ਆਪਣੋ ਜਾਗੋ ਹੋਤ ਹਸਾਏ। ਕੰਮ ਤਾਂ ਆਪਣਾ ਵਿਗਾੜ ਲਿਆ ਸਿੱਖਾਂ ਨੇ, ਸੰਸਾਰ ਹੱਸਦਾ ਇਹਨਾਂ ਨੂੰ, ਹੱਸਦਾ ਹੀ ਹੈ। ਜਗ ਮੈਂ ਹੋਤ ਹਸਾਏ, ਚਿੱਤ ਮੈਂ ਚੈਨ ਨਾ ਪਾਵੇ। ਹੁਣ ਬੇਚੈਨ ਹੋਏ ਹੋਏ ਨੇ, ਕਦੇ ਕਿਸੇ ਦੇ ਗਲ ਪੈਂਦੇ ਨੇ, ਕਦੇ ਕਿਸੇ ਦੇ ਗਲ ਪੈਂਦੇ ਨੇ, ਰਾਹ ਪਤਾ ਨਹੀਂ ਕੀ ਹੈ, ਸਰਸੇ ਵਾਲੇ ਦੇ ਗਲ ਪੈਂਦੇ ਨੇ, ਕਦੇ ਕਦੇ ਅਕਾਲ ਤਖ਼ਤ ਵਾਲਿਆਂ ਦੇ ਗਲ ਪੈਂਦੇ ਨੇ। ਉਹੀ ਨਾਮ ਚਰਚਾ ਕਿਉਂ ਕਰਾਉਂਦਾ? ਉਹਦਾ ਸਰਕਾਰ ਹੈ, ਸਰਕਾਰ ਦੀ ਜ਼ਿੰਮੇਵਾਰੀ ਹੈ ਅਮਨ ਰੱਖਣਾ। ਤੁਸੀਂ ਉਹਨਾਂ ਨਾਲ ਨਾਮ ਚਰਚਾ ਕਰੋ ਜਾ ਕੇ ਉੱਥੇ, ਤੁਸੀਂ ਵੀ ਗੱਲ ਕਰੋ, ਤੁਸੀਂ ਕਹੋ ਭਾਈ ਇਹ ਗੱਲ ਗਲਤ ਹੈ, ਇਹ ਵੀ ਅਸੀਂ ਹੋਣ ਨਹੀਂ ਦੇਣਾ, ਤੁਹਾਨੂੰ ਬੋਲਣ ਨਹੀਂ ਦੇਣਾ। ਇਹ ਤਾਂ ਮੁਸਲਮਾਨਾਂ ਨੇ ਵੀ ਪਾਬੰਦੀ ਨਹੀਂ ਲਾਈ ਸੀ, ਮੁਸਲਮਾਨਾਂ ਦੇ ਰਾਜ ਵਿੱਚ, ਇਸਲਾਮ ਦੇ ਰਾਜ 'ਚ ਗੁਰੂ ਨਾਨਕ ਨੇ ਪ੍ਰਚਾਰ ਕੀਤਾ, ਮੱਕੇ ਜਾ ਕੇ ਕੀਤਾ, ਮੁਸਲਮਾਨਾਂ ਨੂੰ ਕਿਹਾ ਜਿੱਦੂ ਉਹਨਾਂ ਤੁਰਕੂ ਕਹਿਣਾ, ਉਹਨਾਂ ਨੇ ਬਰਦਾਸ਼ਤ ਕੀਤਾ। ਤੁਸੀਂ ਕਿਹੜਾ ਰਾਹ ਫੜ ਲਿਆ? ਆਪ ਝੂਠੇ ਨੇ, ਆਪ ਝੂਠੇ ਨੇ। ਹੁਣ ਵਿਆਕੁਲ ਹੋਏ ਫਿਰਦੇ ਨੇ, ਵਿਆਕੁਲ ਹੋਣਾ ਹੀ ਸੀ ਨਾ, ਵਿਚਾਰਿਆ ਨਹੀਂ। ਬਿਨਾਂ ਵਿਚਾਰੇ ਜੋ ਕਰੇ ਸੋ ਪਾਛੇ ਪਛਤਾਏ, ਕੰਮ ਵਿਗਾੜੇ ਆਪਣਾ ਜੱਗ ਮੈਂ ਹੋ ਦਸਾਏ, ਸੰਸਾਰ ਹੱਸਦਾ ਉਹਨਾਂ ਨੂੰ। ਸਭ ਜਾਣਦੇ ਨੇ, ਜੱਗ ਮੈਂ ਹੋ ਦਸਾਏ, ਚਿੱਤ ਮੈਂ ਚੈਨ ਨਾ ਪਾਵੇ। ਹੁਣ ਚਿੱਤ ਦੇ ਚੈਨ ਕਿਵੇਂ ਹੋਵੇ? ਖਾਨ ਪਾਨ ਸਨਮਾਨ ਰਾਗ ਰੰਗ ਮਨੂ ਨਾ ਪਾਵੇ। ਕਈ ਗਿਰਦਰ ਕਵੀ ਰਾਏ ਸੁਣੋ ਜਨ ਹਰ ਕੇ ਪਿਆਰੇ, ਖੜਕਤ ਹੈ ਜੀ ਮਾਹੀ ਕੀ ਹੈ ਜੋ ਬਿਨਾਂ ਵਿਚਾਰੇ। ਇਹ ਖੜਕਦੀ ਰਹੂਗੀ ਸਦੀਆਂ ਤੱਕ ਗੱਲ, ਇਹਨਾਂ ਨੂੰ ਸੈਂਕੜੇ ਸਾਲ ਤੱਕ ਕਿ ਕੁਛ ਸਮਾਂ ਆਇਆ ਸੀ ਅਸੀਂ ਬਿਨਾਂ ਵਿਚਾਰੇ ਦੇ ਰਾਹ ਕੱਢ ਲਿਆ ਸੀ, ਉਹਦਾ ਰਾਂਡਾ ਹੋਇਆ ਸੀ, ਇਤਿਹਾਸ ਬਣ ਗਿਆ ਤਾਂ। ਇਹ ਇਤਿਹਾਸ ਬਣ ਗਿਆ ਬਾਅਦ ਦੇ ਵਿੱਚ ਵੀ ਆਹ ਕੁਛ ਸਿੱਖਾਂ ਨੇ ਕੀਤਾ ਤਾਂ ਇਤਿਹਾਸ ਬਣ ਗਿਆ ਔਰ ਕੀਤਾ ਗੁਰਮਤ ਉਲਟ ਜਾ ਕੇ ਸਭ ਕੁਛ ਰਣਜੀਤ ਸਿੰਘ ਦਾ ਰਾਜ ਹੋਣਾ ਮਿਸਲਾਂ ਬਣਨੀਆਂ ਸਾਰਾ ਕੁਛ ਗੁਰਮਤ ਉਲਟਾ ਹੈ ਕਿ ਨਾਰੇ ਲੱਗਣੇ ਰਾਜ ਕਰੇਗਾ ਖਾਲਸਾ ਸਾਰਾ ਗੁਰਮਤ ਉਲਟਾ ਇਹਨਾਂ ਨੇ ਆਪਣਾ ਇਤਿਹਾਸ ਬਣਾ ਲਿਆ ਗੁਰਮਤ ਵਿਰੋਧੀ ਇਹਨਾਂ ਨੂੰ ਦੁਸ਼ਮਣ ਦੀ ਕੀ ਲੋੜ ਹੈ ਹੁਣ ਇਹ ਤਾਂ ਆਪ ਹੀ ਵਿਰੋਧੀ ਨੇ ਹੁਣ ਮਸਲਾ ਇਹ ਹੈ ਵੀ ਸੰਗਤ ਜਿਹੜੀ ਚੀਜ਼ ਕਹਿੰਦੀ ਹੈ ਉਹ ਪ੍ਰਚਾਰ ਕਰੋ ਸੰਗਤ ਮਨਮੁੱਖਾਂ ਨੂੰ ਗੁਰਮੁਖ ਬਣਾਉਣ ਤੇ ਮਸਲਾ ਖਤਮ ਜੋ ਮਨਮੁੱਖ ਕਹਿੰਦੇ ਨੇ ਉਹ ਪ੍ਰਚਾਰ ਕਰ ਲਓ ਜਿੱਥੇ ਮਨਮੁੱਖਾਂ ਨੂੰ ਗੁਰਮੁਖ ਬਣਾਉਣ ਦੇ ਜਿਹੜੇ ਸੀ ਨਾ ਸਕੂਲ ਕਹਿ ਲਓ ਪਾਠਸ਼ਾਲਾ ਕਹਿ ਲਓ ਚੜਸ਼ਾਲਾ ਕਹਿ ਲਓ ਗੁਰੂ ਕੀ ਉੱਥੇ ਕਬਜ਼ਾ ਹੋ ਗਿਆ ਸਾਖਤਾਂ ਦਾ ਮਨਮੁੱਖ ਜੋ ਕਹਿਣਗੇ ਉਹ ਪ੍ਰਚਾਰ ਹੋਊਗਾ ਕਿਉਂ ਗੋਲਕ ਚਾਹੀਦੀ ਹੈ ਸਰਦਾ ਦੀ ਗੋਲਕ ਚਾਹੀਦੀ ਹੈ ਸਰਦਾ ਦੀ ਇਹ ਇਤਿਹਾਸ ਨਹੀਂ ਬਣ ਗਿਆ ਇਹ ਕਲੰਕ ਨਹੀਂ ਬਣ ਗਿਆ ਇਹਦੀ ਲੈਣਾ ਬਹੁਤ ਔਖਾ ਲਊਗਾ ਹੁਣ
ਫਿੱਕੋ ਫਿੱਕਾ ਸੱਦੀ ਹੈ ਫਿੱਕੇ ਫਿੱਕੀ ਸੋਏ
ਫਿੱਕੋ ਫਿੱਕਾ ਸੱਦੀ ਹੈ ਜਿਹੜਾ ਫਿੱਕੀ ਗੱਲ ਆ ਉਹਨੂੰ ਤਾਂ ਫਿੱਕਾ ਹੀ ਕਹਿਣਾ ਪਊਗਾ ਹਾਂ ਬਈ ਜਿਹਦੇ ਵਿੱਚ ਨਾਮ ਦਾ ਰਸ ਹੈ ਨਹੀਂ ਸੱਚ ਹੈ ਨਹੀਂ ਉਹ ਤਾਂ ਫਿੱਕੀ ਗੱਲ ਫਿੱਕੋ ਫਿੱਕਾ ਸੱਦੀਏ
ਫਿੱਕੇ ਫਿੱਕੀ ਸੋਏ
ਉਹਦੀ ਜਿਹੜੀ ਸੋਏ ਸੋਭਾ ਹੁੰਦੀ ਉਹ ਵੀ ਫਿੱਕੀ ਹੁੰਦੀ ਸੱਚ ਨਹੀਂ ਹੁੰਦਾ ਉਹਦੇ ਵਿੱਚ ਸੰਸਾਰੀ ਸੋਭਾ ਕਿੱਡਾ ਕੋਈ ਪ੍ਰਚਾਰ ਹੋ ਪ੍ਰਚਾਰਕ ਹੋਵੇ ਸੰਸਾਰੀ ਸੋਭਾ ਰਣਜੀਤ ਸਿੰਘ ਨੇ ਸੋਨਾ ਚੜ੍ਹਾਤਾ ਬੜੀ ਸੋਭਾ ਲੋਕਾਂ ਨੇ ਕੀਤੀ ਹੁਣ ਵੀ ਕਰਦੇ ਨੇ ਫਿੱਕੀ ਹੈ ਸੋਭਾ ਖਤਮ ਹੋ ਲੋਕਾਂ ਨੂੰ ਪਤਾ ਰਣਜੀਤ ਸਿੰਘ ਨੇ ਸਿੱਖੀ ਦਾ ਬਹੁਤ ਨੁਕਸਾਨ ਕੀਤਾ ਪਰ ਪਿੱਛੇ ਲੋਕ ਨਹੀਂ ਸੀ ਸਮਝਦੇ ਸਿੱਖੀ ਦਾ ਨੁਕਸਾਨ ਕੀਤਾ ਅਜੋ ਜਿਹੜੇ ਮੂਰਖ ਨੇ ਨਾ ਮੂਰਖ ਵਿਦਵਾਨ ਉਹ ਅਜੋ ਵੀ ਕਹੇ ਜਾਂਦੇ ਨੇ ਸਿੱਖੀ ਨੂੰ ਬਹੁਤ ਉੱਚਾ ਚੱਕਦਾ ਉਹਦੇ ਉਹ ਕੀ ਜਾਣ ਸਿੱਖੀ ਕੀ ਹੁੰਦੀ ਹੈ ਉਹਨਾਂ ਦੀ ਫਿੱਕੀ ਸੋਏ ਹੈ ਸਮਝ ਨਹੀਂ ਉਹਨਾਂ ਨੂੰ ਵੀ ਨੁਕਸਾਨ ਕੀ ਕੀਤਾ ਨਾ ਅਸਲ ਦੇ ਵਿੱਚ ਉਹਨਾਂ ਨੂੰ ਗੁਰਮਤਿ ਮਤਲਬ ਹੈ ਕੋਈ ਨਹੀਂ ਸੰਸਾਰੀ ਆਦਮੀ ਨੇ ਸੰਸਾਰੀ ਤਰੱਕੀ ਨੂੰ ਤਰੱਕੀ ਸਮਝਦੇ ਨੇ ਸਾਡੇ ਨਾਲ ਤਾਂ ਫਿਰ ਹੋਰ ਕੌਮਾਂ ਕੋਲ ਪੈਸਾ ਪਹੁੰਚ ਜਾਣਾ ਅੰਗਰੇਜ਼ਾਂ ਕੋਲ ਬਥੇਰੇ ਜ਼ਿਆਦਾ ਇਹ ਕੋਈ ਮੀਟਰ ਨਹੀਂ ਹੈ ਕਿਸੇ ਕੋਲ ਪੈਸਾ ਕਿੰਨਾ ਜ਼ਿਆਦਾ ਹੈ ਕਿਸੇ ਕੋਲ ਸੋਨਾ ਕਿੰਨਾ ਜ਼ਿਆਦਾ ਹੈ ਉਹ ਵਰਮ ਗਿਆ ਨਹੀਂ ਹੋਊ ਕਿਹਦੇ ਕੋਲ ਕਾਰ ਜ਼ਿਆਦਾ ਕੀਮਤੀ ਹੈ ਉਹ ਵਰਮ ਗਿਆ ਇਹ ਮੀਟਰ ਹੈ ਇਹ ਤਾਂ ਫਿਰ ਬਹੁਤ ਅਮੀਰ ਨੇ ਸੰਤਾਂ ਦਾ ਫਿਰ ਕੀ ਲੈਣ ਉਹ ਗੁਰੂ ਨਾਨਕ ਪੈਦਲ ਤੁਰਿਆ ਫਿਰਦਾ ਹੈ ਦੁਨੀਆਂ ਦੇ ਮੰਦਰਾਂ ਦੇ ਵਿੱਚ ਕਿੰਨੇ ਕਿੰਨੇ ਚੜਾਵੇ ਚੜ੍ਹਦੇ ਨੇ ਕਿੰਨੀ ਦੁਨੀਆਂ ਉੱਥੇ ਮਗਰ ਹੈ ਇਹ ਦੋ ਜਾਣੇ ਨੇ ਤੀਆ ਨਾਲ ਨਹੀਂ ਰਲਿਆ ਕੋਈ ਇਹਨਾਂ ਦੇ ਕਬੀਰ ਇਕੱਲਾ ਹੀ ਹੈ ਇੱਧਰ ਭੀੜ ਨਹੀਂ ਹੁੰਦੀ ਹੁੰਦੀ ਬਹੁਤੀ ਸੱਚ ਦੇ ਪਾਸੇ ਭੀੜ ਨਹੀਂ ਬਹੁਤੀ ਹੁੰਦੀ ਇੱਥੇ ਨਹੀਂ ਹੁੰਦੀ ਹੈ ਸੰਸਾਰ ਕਿਉਂਕਿ ਸੰਸਾਰ ਕੂੜ ਹੈ ਨਾ ਇੱਥੋਂ ਤਾਂ ਕੋਈ ਤੂੜੀ ਚੋਂ ਦਾਣਾ ਕੋਈ ਹੁੰਦਾ ਜਿਹੜੀ ਆਪਾਂ ਤੂੜੀ ਲੈ ਆਉਣਾ ਘਰ ਉਹ ਕਿੰਨੇ ਕੁ ਦਾਣੇ ਹੁੰਦੇ ਨੇ ਉਹਦੀ ਉਹ ਤੂੜੀ ਆ ਉਹ ਇਹਦਾ ਜਿਹੜਾ ਤੂੜੀ ਦਾਣਾ ਹੁੰਦਾ ਉਹੀ ਚੁੱਕ ਲਈਦਾ ਬਸ ਤਾਂ ਤੂੜੀ ਦਾਣੇ ਨੇ ਬਾਕੀ ਤਾਂ ਤੂੜੀ ਆ ਸਾਰੀ ਉਹ ਕੋਈ ਦਾਣੇ ਜਿਹੜੇ ਹੈਗੇ ਨੇ ਬਸ ਜੰਮੇ ਆਉਂਦੇ ਨੇ ਤੂੜੀ ਤਾਂ ਤੂੜੀ ਉਹ ਹੁੰਦੀ ਇਹ ਚੁੱਕ ਲੈਂਦਾ ਉਹ ਇਹ ਚੁੱਕੇ ਜਾਂਦੇ ਨੇ
ਫਿੱਕਾ ਦਰਗੇ ਸੱਟੀਏ ਮੂੰਹ ਥਿੱਕਾ ਮੂੰਹ ਤੁੱਕਾ ਫਿੱਕੇ ਪਾਏ
ਫਿੱਕਾ ਦਰਗਾ ਦੇ ਵਿੱਚ ਸੁੱਟਿਆ ਜਾਂਦਾ ਕਿਵੇਂ ਬਹੁਤ ਸਾਰੀਆਂ ਬਾਣੀਆਂ ਆਪਣੀਆਂ ਆਪਣੀਆਂ ਲੈ ਕੇ ਪੰਚਮ ਪਾਤਸ਼ਾਹ ਕੋਲ ਲੋਕ ਆਏ ਜਿਹੜੀਆਂ ਦੇ ਵਿੱਚ ਫਿੱਕਾ ਬਣ ਸੀ ਨਾ ਸੱਚ ਹੈ ਨਹੀਂ ਸੀ ਉਹਨਾਂ ਨੇ ਕਿਹਾ ਨਹੀਂ ਰਿਜੈਕਟ ਕਰਤੀਆਂ ਦਰਗਾ ਸੁੱਟੀਏ ਉਹ ਬੜੇ ਕਈ ਤਾਂ ਗੁੱਸੇ ਜਾ ਕੇ ਗਏ ਨੇ ਦੱਸਿਆ ਇਤਿਹਾਸ ਵੀ ਲਿਖਿਆ ਤੂੰ ਕੋਈ ਛੱਜੂ ਦੀ ਗੱਲ ਸੁਣਾਉਂਦੇ ਹੁੰਦੇ ਨਾ ਉਹ ਲੈ ਕੇ ਆਇਆ ਉਹਨੇ ਪਹਿਲੀ ਪੰਕਤੀ ਬੋਲੀ ਜੈਸੀ ਮੌਜ ਛੱਜੂ ਦੇ ਚੁਹਾਰੇ ਤੈਸੀ ਬਲਖ ਨਾ ਮੁਖਾਰੇ ਚਵਾਰਾ ਕਹਿੰਦੇ ਨੇ ਇਹਨੂੰ, ਚਵਾਰਾ ਕਹਿੰਦੇ ਨੇ ਤ੍ਰਿਕੁਟੀ ਨੂੰ। ਦੋ ਅੱਖਾਂ ਨੇ ਦੋ ਕੰਨ ਨੇ, ਇੱਥੇ ਚਾਰ ਨੇ ਨਾ ਦਰਵਾਜੇ, ਚੌ ਬਾਰ ਬਾਰ ਹੁੰਦੇ ਨੇ ਦਰਵਾਜੇ, ਚੌਵਾਰੇ ਦਾ ਮਤਲਬ ਚਾਰ ਜਿਹਨੂੰ ਦਰਵਾਜੇ ਹੁਣ। ਦੋ ਅੱਖਾਂ ਦੇ ਅੰਦਰ ਨੂੰ ਖੁੱਲਦੇ ਨੇ, ਦੋ ਕੰਨਾਂ ਦੇ ਖੁੱਲਦੇ ਨੇ, ਬਾਕੀ ਆ ਨਾਕਾ ਮੂੰਹ ਦਾ ਥੱਲੇ ਨੂੰ ਖੁੱਲਦਾ ਹੈ। ਇਹ ਫੇਫੜੇ ਦੇ ਨਾਲ ਸੰਬੰਧ ਨੇ ਸਾਦਾ, ਇਹ ਥੱਲੇ ਹੈ, ਸਿਰਫ ਸਮੈਲ ਸਮੈਲ ਦਿਮਾਗ ਨੂੰ ਜਾਂਦੀ ਹੈ, ਉਹ ਵੀ ਥੱਲੇ ਹੋ ਕੇ ਜਾਂਦੀ ਹੈ। ਜੇ ਅਸੀਂ ਬਹੁਤ ਛੱਜੂ ਦੇ ਚਵਾਰੇ ਤਾਂ ਅਸੀਂ ਬਲਖਣਾ ਮੁਖਰ। ਉਹ ਕਹਿੰਦੇ ਗੱਲ ਤੇ ਨਹੀਂ ਸੰਸਾਰੀ ਹੈ, ਈਸਟ ਔਰ ਵੈਸਟ ਹੋਮ ਇਜ਼ ਦੀ ਬੈਸਟ, ਜਿਵੇਂ ਅੰਗਰੇਜ਼ਾਂ ਨੇ ਕਿਹਾ। ਕਹਿੰਦੇ ਭਾਈ ਕਿਤੇ ਚਲੇ ਜਾਓ, ਆਪਣੇ ਘਰ ਵਰਗਾ ਸੁੱਖ ਨਹੀਂ। ਇਹ ਸੰਸਾਰੀ ਗੱਲ ਹੈ ਭਾਈ, ਨਿਰਾਕਾਰੀ ਗੱਲ ਨਹੀਂ, ਸਾਡੀ ਗੱਲ ਨਾਲ ਮੇਲ ਨਹੀਂ ਖਾਂਦੀ। ਉਹ ਕਹਿੰਦੇ ਨੇ ਖਾਸਾ ਔਖਾ ਹੋਇਆ, ਕਿਉਂ ਕ੍ਰੋਧ ਇਹਨਾਂ ਲੋਕਾਂ ਨੂੰ ਹੁੰਦਾ ਜ਼ਿਆਦਾ, ਬੋਲ ਬਾਲ ਕੇ ਚਲਿਆ। ਟਿੱਕਾ ਦਰਗਾਹ ਸੁੱਟੀਏ, ਫਿੱਕੀ ਪਾਣੀ ਬਹੁਤ ਲੈ ਕੇ ਆਏ, ਸਭ ਨੂੰ ਕਹਿਤਾ ਜਿਹਦੇ ਕੋਲ ਹੈ ਕੁਛ ਲੈ ਕੇ ਆਓ। ਇਹ ਨਹੀਂ ਆਇਆ ਵੀ ਕੋਈ ਉਹਨਾਂ ਨੇ ਕਿਹਾ ਵੀ ਕਿਸੇ ਦਾ, ਜੇ ਕਿਸੇ ਕੋਲ ਸੱਚੀ ਬਾਣੀ ਹੈ ਲੈ ਆਓ, ਸਾਰਿਆਂ ਦੀ ਚੜ੍ਹਾਂਗੇ ਅਸੀਂ ਪਿੱਛੇ। ਜਿਹੜੀ ਜਿਹੜੀ ਆ ਗਈ ਚੜ੍ਹ ਗਈ, ਔਰ ਕਸੌਟੀ ਤੇ ਪੂਰੀ ਉਤਰੀ, ਫਿੱਕੀ ਨਹੀਂ ਸੀ, ਮਿੱਠੀ ਸੀ ਸਾਰੀ। ਫਿੱਕਾ ਦਰਗਾਹ
ਮੂੰਹ ਥਕਾ ਕੇ ਪਾਏ,
ਦਰਗਾਹ ਫਿੱਕਾ ਜਾਂਦਾ ਹੈ, ਫਿੱਕਾ ਤੇ ਜਾਂਦਾ, ਕੌੜਾ ਨਹੀਂ ਜਾਂਦਾ। ਕੌੜੇ ਦਾ ਮਤਲਬ ਕੌੜਾ ਦਾ ਲੋਕ ਜਾਣ ਦੀ, ਕੌੜਾ ਤਾਂ ਮਾਇਆ ਨੂੰ ਛੱਡਦਾ ਹੀ ਨਹੀਂ, ਕੌੜੇ ਦਾ ਤਾਂ ਪਹਿਲੀ ਇੱਧਰ ਸੰਗਲ ਪਾਇਆ ਹੁੰਦਾ ਨਾ, ਉਹ ਤਾਂ ਕਹਿੰਦਾ ਮੈਂ, ਉਹ ਤਾਂ ਮਸਾਂ ਛੱਡਦਾ ਨਹੀਂ, ਸਰੀਰ ਨੂੰ ਨਹੀਂ ਛੱਡਦਾ, ਉਹਨੇ ਕਹਾਂ ਜਾ ਕੇ ਲੈਣਾ ਕੀ ਹੈ। ਉਹ ਤਾਂ ਕਹਿੰਦਾ ਛੇਤੀ ਕਰੋ, ਮੈਨੂੰ ਤਾਂ ਇੱਧਰੇ ਭੇਜੋ, ਅੱਬਲ ਤਾਂ ਕਹਿੰਦਾ ਲੈ ਕੇ ਹੀ ਨਾ ਜਾਓ ਮੈਨੂੰ ਸਰੀਰ ਤੋਂ, ਪਹਿਲੀ ਤਾਂ ਗੱਲ ਇਹ ਹੈ। ਤੈਨੂੰ ਵਕੀਲ ਵੀ ਉਹੋ ਜਿਹਾ ਹੀ ਹੁੰਦਾ, ਉਹ ਜ਼ਿਆਦਾ ਜ਼ਿਆਦਾ ਵਕੀਲ ਜਿਹੜੇ ਨੇ ਨਾ ਕਾਸਾ ਕਾਠ ਜੇ ਸੁਣਾਉਣ ਵਾਲੇ, ਉਹਨਾਂ ਨੇ ਸੁਰਗ ਬਣਾਇਆ ਹੋਇਆ ਇਮੈਜੀਨਰੀ, ਸੁਰਗ ਔਰ ਨਰਕ ਉਹਨਾਂ ਨੇ ਦੋ ਬਣਾਏ ਹੋਏ ਨੇ। ਉਹਨਾਂ ਦਾ ਵਿਗਾਹ ਸੱਚਖੰਡ ਵਾਲੇ, ਉਹਨਾਂ ਦਾ ਟਾਰਗੇਟ ਹੀ ਨਹੀਂ ਹੈ ਸੱਚਖੰਡ। ਜਿਹੜੇ ਵਿਚਾਰਲੇ ਹੁੰਦੇ ਨਾ ਦੂਏ, ਇਹ ਮੰਦਰਾਂ ਮਸਜਿਦਾਂ ਦੇ ਖਿਲਾਫ਼ ਵੀ ਹੁੰਦੇ ਨੇ ਉਹ, ਇਹ ਧਰਮਾਂ ਦੇ ਤਾਂ ਖਿਲਾਫ਼ ਹੁੰਦੇ ਨੇ ਜ਼ਰੂਰ, ਜੋ ਪ੍ਰਚਲਿਤ ਧਰਮ ਨੇ, ਪਰ ਸੱਚੇ ਧਰਮ ਦਾ ਗਿਆਨ ਨਹੀਂ ਹੁੰਦਾ ਇਹਨਾਂ ਦੇ ਤਾਂ ਖਿਲਾਫ਼ ਹੁੰਦੇ ਨੇ। ਇਕਬਾਲ ਵੀ ਇਹਨਾਂ ਦੇ ਖਿਲਾਫ਼ ਹੈ, ਸ਼ਾਇਰ ਵੀ ਕਈ ਨੇ ਕਈ ਗੱਲਾਂ ਖਿਲਾਫ਼ ਲਿਖਦੇ ਨੇ ਧਰਮਾਂ ਦੇ, ਇਸੇ ਕਰਕੇ ਪ੍ਰਭਾਵਿਤ ਹੈ ਨਾ ਮਸਕੀਨ, ਇਹਨਾਂ ਮਸਕੀਨ ਇਸ ਕਰਕੇ ਪ੍ਰਭਾਵਿਤ ਹੈ, ਸ਼ੇਖ ਸ਼ਾਦੀ ਦਾ ਇਹਨਾਂ ਤੇ, ਇਹ ਫਿੱਕੇ ਨੇ ਸ਼ੇਖ ਸ਼ਾਦੀ ਔਰ ਇਹ ਇਕਬਾਲ, ਪਰ ਉਹ ਉਹਨਾਂ ਦਾ ਹੀ ਚਿੱਲ ਹੈ। ਇਸੇ ਕਰਕੇ ਕਹਿੰਦਾ ਨਾ ਮੈਨੂੰ ਨਾਮ ਦਾ ਸਵਾਦ ਨਹੀਂ ਆਇਆ, ਨਾਮ ਦਾ ਸਵਾਦ ਤੈਨੂੰ ਕਿਵੇਂ ਆਉਂਦਾ, ਉਹ ਤਾਂ ਮਿੱਠਾ ਹੁੰਦਾ, ਉਹ ਤਾਂ ਫਿੱਕੇ ਦਾ ਸ਼ਕੀਨ ਸੀ ਅਜੇ, ਮਿੱਠਾ ਦਾ ਤੈਨੂੰ ਟੇਸਟ ਨਹੀਂ ਕਦੇ ਮਿਲਿਆ। ਉਹ ਕਹਿੰਦਾ ਨਾ ਮੈਨੂੰ ਨਾਮ ਦਾ ਟੇਸਟ ਮੈਨੂੰ ਨਹੀਂ ਆਇਆ, ਤੈਨੂੰ ਕਿਵੇਂ ਆਉਂਦਾ, ਤੂੰ ਤਾਂ ਫਿੱਕੇ ਦੇ ਲੱਗਿਆ ਹੋਇਆ ਜੇ, ਸ਼ੇਖ ਸ਼ਾਦੀ ਦਾ ਛੇਲ ਹੈ ਤੂੰ, ਇਕਬਾਲ ਤੋਂ ਪ੍ਰਭਾਵਿਤ ਹੈ, ਤੇ ਮਿੱਠੇ ਦਾ ਤੈਨੂੰ ਕਦੇ ਪਤਾ ਲੱਗ ਜਾਂਦਾ ਮਿੱਠਾ ਕੀ ਹੁੰਦਾ। ਜੇ ਮਿੱਠੇ ਦਾ ਪਤਾ ਲੱਗਦਾ ਫਿਰ ਉਹਨੂੰ ਛੱਡ ਦਿੰਦਾ, ਫਿਰ ਸ਼ਾਦੀ ਵੀ ਛੱਡ ਦਿੰਦਾ, ਫਿਰ ਇਕਬਾਲ ਤੋਂ ਅੱਗੇ ਚਲਾ ਜਾਂਦਾ, ਜਿੱਥੇ ਅੜਿਆ ਬੈਠਾ ਉਹਨਾਂ ਤੋਂ ਗਾਂਹ ਜਾਂਦਾ ਫਿਰ ਨਾ, ਫਿਰ ਤੇਰੀ ਸਟੇਜ ਉੱਤੀ ਉੱਚੀ ਹੋ ਜਾਂਦੀ। ਸਾਡੇ ਤੇ ਪ੍ਰਭਾਵ ਆ ਜਿਹੜਾ ਹੈਗਾ ਰਜਨੀਸ਼ ਵਗੈਰਾ, ਇਹਦਾ ਪ੍ਰਭਾਵ ਕੀ ਪੈ ਦਿੱਤਾ, ਗੁਰਬਾਣੀ ਕਿੱਥੇ ਕਿੱਥੇ ਲੋਕ, ਹਜ਼ਾਰਾਂ ਬਹੁਤ ਦਾ ਫਰਕ ਹੈ। ਥੋੜੀਆਂ ਬਹੁਤੀਆਂ ਟਿੱਪਣੀਆਂ ਕਰਦੇ ਨੇ, ਪਰ ਆਤਮ ਗਿਆਨ ਨਹੀਂ ਹੈ ਨਾ, ਆਤਮਾ ਬਾਰੇ ਨਹੀਂ ਕੁਛ ਵੀ ਪਤਾ ਹੈਗਾ, ਆਤਮਾ ਤੇ ਆ ਕੇ ਅੜ ਜਾਂਦੇ ਨੇ।
ਥੁੱਕਾ ਉਧਰ ਕੇ ਸੱਟੀਏ, ਮੂੰਹ ਥੁੱਕਾ ਫਿੱਕੇ ਪਾਏ,
ਉਹ ਥੁੱਕਾ ਫਿੱਕੇ ਪਾਏ, ਫਿੱਕੇ ਨੂੰ ਤਾਂ ਥੁੱਕ ਦੇਈਦਾ ਹੁੰਦਾ ਜਦੋਂ ਨਾ ਕੋਈ ਚੀਜ਼ ਫਿਕੜੀ ਹੋਵੇ ਨਾ, ਕਈ ਫਲ ਆਪਾਂ ਖਾਂਦੇ ਹਾਂ ਨਾ ਫਿਕੜੇ ਹੋਣ, ਮਿੱਠਾ ਚਾਹੀਦਾ ਨਾ ਫਲ ਵੀ, ਕਈ ਚੀਜ਼ਾਂ ਫਿੱਕੀਆਂ ਹੀ ਨੇ ਆਪਾਂ, ਉਹ ਹੁੰਦੀਆਂ ਹੀ ਫਿੱਕੀਆਂ ਨੇ, ਬੜਾ ਗੱਲ, ਪਰ ਜਿਹੜੀ ਚੀਜ਼ ਮਿੱਠੀ ਹੁੰਦੀ ਹੈ ਜੋ ਫਿੱਕੀ ਹੋਵੇ, ਨਿਆਣੇ ਵੀ ਥੁੱਕ ਦਿੰਦੇ ਨੇ, ਉਹ ਥੁੱਕਾ ਫਿੱਕਾ ਮਤਲਬ ਫਿੱਕੇ ਦੇ ਮੂੰਹ ਤੇ ਥੁੱਕਾਂ ਪੈਂਦੀਆਂ ਨੇ, ਫਿੱਕੇ ਨੂੰ ਸਾਰੇ ਥੁੱਕ ਦਿੰਦੇ, ਜਿਹੜੇ ਗੁਰਮੁਖ ਨੇ ਥੂ ਥੂ ਕਰਦੇ ਨੇ।